गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की कमोलक लिखत है कलगी तर चमत्कार, उस विचों एक रचना है गुलाबे। इस विच आनंदपुर साहब का उस वेले का नक्शा बजा है जदों गुरु गोबिंद सिंह जी महाराज आप उत्थे विचरदे सन, किवें जिहड़ियां माड़ियां भावना नाल भी जीव उत्थे पहुँचदे सन, किवें उन्हां दे मन उस इनवायरमेंट विच बदल जांदे सन, ते उस वेले गुरसिख सप्तमी या गुरपुरब नूं किवें मनाउंदे सन, इस दा सारा नक्शा आप जी ने इस लिखत विच खिंचिया है। आओ इस नूं सुन के सुरत नूं आनंदपुर साहब लै जाइए ते प्यारे गुरसिखां ते कलगीधर पातशाह दे दर्शन करिए। गुलाबे। औरंगजेबी नीति ते तलवार जद हिंदुस्तान विच कहर कर रही सी, तदों कौमां दियां कौमां या डरदियां या लालचां बदियां पैरों पैर मुसलमान हुंदियां तुरियां गईयां। मला तेली जुलाहे गुजर आदि तां समुचे ही जा रले, छींबे नाई कंबो आदकां दे ढेर सारे हिस्से मुसलमान हो गए। इन्हां कौमां नूं जिस तरह दीन मनवाया गया, उन्हां समाचारां दे वास्ते वक्रे पुस्तक दी लोड़ है। इत्थे केवल ए दसना है कि इन्हां ही दिनां विच एक कंबो जाति दे इस्त्री भरता हुशियारपुर दे रहण वाले सन। इन्हां दे सारे संबंधी ते पति वाले भरा भाई दीन विच लिया के अराइयां दी बरादरी नाल रलाए गए। केवल ए जोड़ा बाकी सी, सो अपने आप नूं संसार विच इकल्ला ते दुखां नाल चुफेरियों घिरिया होया देख के छाती ते पत्थर रख मूहों कलमा उचार के मुसलमान हो गया। मुसलमान होण दे बाद इन्हां दी इज्जत ए कीती गई कि हकीम अबू तराब बामणी दे बागां दे माली दी पदवी दित्ती गई और दिल्ली शहर निवास मिलिया। हकीम अबू तराब बामणी गोलकंडा दे बामणी खानदान विचों सी। इतिहास वेता जानदे हन कि एक गंगू नामे ब्राह्मण दा मुसलमान नौकर दखण विच राजा हो गया सी। उसने अपने स्वामी दी यादगार विच अपने खानदान दा नाम बामणी रख्या सी। दखण दे ए राजे भावें मुसलमान से पर खानदान बामणी करके कहलाउंदे से। औरंगजेब दे जंग जदल दखण विच बहुत रहे हन और उसकी ताकत दा ढेर सारा हिस्सा दखण दे जंगां विच बीतदा रहा। दखण दे ए पंज मशहूर राज अड्डो अड से उन्हां सभना दे तोड़न दे मनसूबे रच के औरंगजेब ने अनेकां चालां खेड़ियां, जिन्हां विचों एक ए सी कि हर खानदान दे एक दो आदमी कढ़ा मंगाए सन, जिन्हां पासों शत्रुआं दे घर दे भेद मालूम कर ले। हर थां अपने वड्डियां नाल असंतुष्ट लोग हुंदे हन जो शह मिलण ते धरोई बन जांदे हन। ऐसे घर दे भेती मित्रां विचों हकीम अबू तराब जी सन कि जिन्हां ने अपने घराणे ते पातशाह दे सारे अंदरले हाल औरंगजेब नूं दस दित्ते सन। औरंगजेब ने इस नूं दिल्ली विच इक वड्डी जागीर ते अमीरी ठाठ दा निर्बाह ते इज्जत बख्श दित्ती सी। सोए हकीम साहिब चंगे विद्वान सुभाव दे नरम ते सहारे वाले, धर्म दी आड़ तों बेपरवाह सदीव रंगरलियां विच मस्त रहण वाले से, और दिल्ली शहर दे बाहर एक महल दे नाल बाग बना के अपना जीवन बतीत करदे से। साडे पंजाबी कंबो ते कंबोणी यानी गुलाबा ते गुलाबी मुसलमान हो के इस पुरश दे बाग दे वड्डे माली बनाए गए। चंगा टिकाणा तां मिल गया पर बिना मर्जी मुसलमान हो जाण दा सल कंडे दी तरह रड़कदा रहिंदा, पर एक कमजोरी के जिंद ना जाए उन्हां नूं इस मुश्किल तों किसे तरह निकलण ना देंदी। जिस पतत अवस्था विच राज दे कहर ने उन्हां नूं कत्या सी, इस विच ओ नहीं रहना चाहुंदे से, ते इस अवस्था तों केवल तलवार दी आ भी उन्हां नूं कट सकदी सी, जिस दे चखणों ओ कंबदे से। इस हाल विच ओ जीवन बसर कर रहे से। माली दे कम दे जाणू चंगे से, ਇਹਨਾਂ ਦੇ ਧਿਆਨ ਨਾਲ ਹਕੀਮ ਸਾਹਿਬ ਦੇ ਬਾਗ ਲਹਿ ਲਹਿ ਕਰ ਉੱਠੇ। ਬਾਗਾਂ ਬੂਟਿਆਂ ਦੇ ਸ਼ੌਕੀਨ ਹਕੀਮ ਸਾਹਿਬ ਆਪਣੇ ਨਵੇਂ ਮਾਲੀ ਅਤੇ ਮਾਲਣ ਪਰ ਬੜੇ ਹੀ ਦਿਆਲੂ ਹੋ ਗਏ। ਇਹਨਾਂ ਦੇ ਬੱਚਿਆਂ ਨਾਲ ਪਿਆਰ ਕਰਦੇ ਔਰ ਇਹਨਾਂ ਨੂੰ ਇਨਾਮਾਂ ਦਾਤਾਂ ਅਤੇ ਸੁਗਾਤਾਂ ਨਾਲ ਖੁਸ਼ ਰੱਖਦੇ। ਇਹ ਵਿਚਾਰੇ ਸੋਨੇ ਦੇ ਪਿੰਜਰੇ ਪਏ ਪੰਛੀ ਵਾਂਗੂ ਇਹਨਾਂ ਸੁੱਖਾਂ ਨੂੰ ਆਪਣੇ ਕੈਦਖਾਨੇ ਦੀਆਂ ਸੀਖਾਂ ਤੋਂ ਵਧੀਕ ਨਹੀਂ ਸੀ ਜਾਣਦੇ। ਅਜੇ ਵੀ ਤੁਰਕਾਂ ਦੇ ਹੱਥ ਦਾ ਨਾ ਖਾਂਦੇ, ਮੁਸਲਮਾਨਾਂ ਦੀਆਂ ਜ਼ਿਆਫਤਾਂ ਵਿੱਚ ਕਦੇ ਸ਼ਰੀਕ ਨਾ ਹੁੰਦੇ, ਨਾ ਆਪ ਕਿਸ ਨੂੰ ਸੱਦਦੇ। ਜਦ ਮੀਆਂ ਬੀਬੀ ਇਕੱਠੇ ਹੋ ਕੇ ਬੈਠਦੇ ਤਾਂ ਹੌਕੇ ਲੈਂਦੇ ਕਿ ਸਾਡਾ ਧਰਮ ਭ੍ਰਿਸ਼ਟ ਹੋ ਗਿਆ। ਕੁਝ ਸਮਾਂ ਪਾ ਕੇ ਔਰੰਗਜ਼ੇਬ ਪਾਤਸ਼ਾਹ ਨੂੰ ਹਕੀਮ ਸਾਹਿਬ ਦੀ ਸੇਵਾ ਦੀ ਇੱਕ ਨਵੀਂ ਲੋੜ ਪਈ। ਇਹ ਉਹ ਵੇਲਾ ਸੀ ਕਿ ਜਦੋਂ ਰੱਬੀ ਜੋਤ ਵਾਲਾ ਗੁਰੂ ਫਕੀਰੀ ਠਾਠ ਵਿੱਚ ਬੈਠਾ ਅਨੰਦਪੁਰ ਦੀਆਂ ਪਹਾੜੀਆਂ ਵਿੱਚ ਜੰਗੀ ਸਮਾਨ ਤਿਆਰ ਕਰ ਰਿਹਾ ਸੀ। ਜਿਸ ਵੇਲੇ ਦੁਨੀਆਂ ਦਾ ਤ੍ਰਾਣ ਕਰਤਾ ਸੰਸਾਰ ਨੂੰ ਮੁਕਤੀ ਦਾ ਪੁਲ ਸਾਜ ਕੇ ਪਾਰ ਹੋਣ ਲਈ ਵੰਗਾਰ ਰਿਹਾ ਸੀ, ਹਾਂ ਜਿਸ ਵੇਲੇ ਭਾਰਤ ਭੂਮੀ ਦੀ ਬੰਦ ਖਲਾਸ ਕਰਨੇ ਵਾਲਾ ਇਸਦੇ ਜ਼ਨਾਨੇ ਬਣੇ ਰਹੇ ਪੁੱਤਾਂ ਨੂੰ ਮਰਦ ਅਤੇ ਮਰਦੋਂ ਸ਼ੇਰ ਮਰਦ ਬਣਾ ਰਿਹਾ ਸੀ, ਜਿਸ ਵੇਲੇ ਸੱਚਾ ਇਤੈਸ਼ੀ ਵਿਦਵਾਨ ਇਕੱਠੇ ਕਰਕੇ ਜੰਦਰੇ ਪਈ ਵਿਦਿਆ ਨੂੰ ਹਿੰਦੀ ਬੋਲੀ ਵਿੱਚ ਲਿਆ ਕੇ ਪਰਜਾ ਦਾ ਅਗਿਆਨ ਦੂਰ ਕਰ ਰਿਹਾ ਸੀ, ਜਿਸ ਵੇਲੇ ਸੰਸਾਰ ਦਾ ਸੂਰਜ ਪਰਬਤਾਂ ਵਿੱਚੋਂ ਆਪਣੀ ਉਦੇ ਕਿਰਨਾਂ ਸੰਸਾਰ ਵਿੱਚ ਭੇਜ ਰਿਹਾ ਸੀ। ਔਰੰਗਜ਼ੇਬ ਨੂੰ ਤਸਬੀਆਂ ਵੱਲੋਂ ਖਬਰ ਪਹੁੰਚ ਰਹੀ ਸੀ ਕਿ ਇੱਕ ਤਾਕਤ ਪੈਦਾ ਹੋ ਰਹੀ ਹੈ, ਇੱਕ ਹਕੂਮਤ ਦਾ ਅੰਗੂਰ ਫੁੱਟ ਰਿਹਾ ਹੈ ਕਿ ਜਿਸ ਵਿੱਚੋਂ ਮੁਕਤ ਅਤੇ ਭੁਗਤ ਦੀ ਸਮਿਲਿਤ ਰੋਸ਼ਨੀ ਲੱਸੇਗੀ, ਇੱਕ ਐਸੀ ਮਿਆਨ ਬਣ ਰਹੀ ਹੈ ਕਿ ਜਿਸ ਵਿੱਚੋਂ ਸੰਸਾਰ ਸਿੱਧੀ ਅਤੇ ਪਰਮਾਰਥ ਪ੍ਰਾਪਤੀ ਦੀ ਦੁਤਾਰੀ ਤਲਵਾਰ ਨਿਕਲੇਗੀ ਜੋ ਤੇਰਾ ਰਾਜ ਨਸ਼ਟ ਕਰੇਗੀ, ਉਧਰ ਪਰਜਾ ਨੂੰ ਧਰਮ ਸਿਖਾ ਕੇ ਪਾਰਗ੍ਰਾਮੀ ਕਰੇਗੀ। ਭਲਾ ਔਰੰਗਜ਼ੇਬ ਇਹ ਸਮਝ ਕੇ ਕਦ ਨਿਚੱਲਾ ਬੈਠ ਸਕਦਾ ਸੀ? ਪਹਿਲਾਂ ਤਾਂ ਰਾਜਿਆਂ ਨੂੰ ਇਸ਼ਾਰੇ ਹੋਏ, ਪਰ ਪਹਾੜੀਆਂ ਅਤੇ ਲਾਗੇ ਦੀਆਂ ਸੂਬਿਆਂ ਦੇ ਦੰਦ ਭਜਣੇ ਸੁਣੇ। ਹੁਣ ਆਪਣੇ ਅਖਬਾਰ ਨਵੀਸ ਦੀ ਖਬਰ ਪਹੁੰਚੀ ਕਿ ਹੋਰ ਠਾਠ ਬਦਲਿਆ ਹੈ। ਤਦ ਔਰੰਗਜ਼ੇਬ ਨੇ ਗੁਪਤ ਏਲਚੀ ਭੇਜਣੇ ਦੀ ਤਜਵੀਜ਼ ਕੀਤੀ। ਉਹ ਕੰਮ ਹਕੀਮ ਅਬੂ ਤਰਾਬ ਜੀ ਦੇ ਸਿਰ ਪਿਆ। ਇਹਨਾਂ ਨੂੰ ਖਾਸ ਹਿਦਾਇਤ ਕੀਤੀ ਗਈ ਕਿ ਭੇਸ ਵਟਾ ਕੇ ਓਪਰੇ ਬਣ ਕੇ ਜਾਓ, ਛਿਪ ਕੇ ਕੁਛ ਦਿਨ ਰਹੋ, ਫਿਰ ਆਪਣੀ ਅੱਖੀ ਡਿੱਠੇ ਹਾਲਾਤ ਲਿਖੋ, ਆਪਣੀ ਰਾਏ ਭੇਜੋ, ਤਦ ਉਸਨੂੰ ਦੇਖ ਕੇ ਸਾਡੀ ਵੱਲੋਂ ਜੋ ਹੁਕਮ ਪਹੁੰਚੇ ਤਾਂ ਇੱਕਦਮ ਠਾਠ ਬਦਲ ਕੇ ਏਲਚੀ ਬਣ ਕੇ ਜੋ ਸੰਦੇਸ਼ਾ ਸਮਝਾਉਂਦੇ ਹਾਂ ਦੇ ਕੇ ਯੋਗ ਉੱਤਰ ਲੈ ਕੇ ਸਾਨੂੰ ਭੇਜਣਾ, ਜਾਂ ਆਪਣੀ ਵੱਲੋਂ ਤੀਸਰੇ ਤਿਹਾਕ ਹੋ ਕੇ ਸਮਝਾਉਣਾ। ਇਸ ਹੁਕਮ ਨੂੰ ਪਾ ਕੇ ਹਕੀਮ ਸਾਹਿਬ ਤਿਆਰ ਹੋਏ, ਕਿਉਂਕਿ ਛੁਪਾਓ ਵਿੱਚ ਰਹਿਣਾ ਸੀ ਇਸ ਕਰਕੇ ਇੱਕ ਰਸੋਈਆ ਅਤੇ ਇੱਕ ਖਿਦਮਤਗਾਰ ਹੀ ਨਾਲ ਲਿਆ। ਮਾਲੀ ਅਤੇ ਮਾਲਣ ਪਰ ਇਤਬਾਰ ਵੱਧ ਹੋ ਗਿਆ ਸੀ ਅਤੇ ਦੋਵੇਂ ਉਸੇ ਇਲਾਕੇ ਦੇ ਸੇ ਕਿ ਜਿੱਥੇ ਜਾਣਾ ਸੀ, ਇਸ ਕਰਕੇ ਉਹਨਾਂ ਨੂੰ ਵੀ ਘੱਲਿਆ ਕਿ ਰਹਿਣ ਜੁਦਾ ਚੱਲ ਕੇ ਪਰ ਨੇੜੇ ਨੇੜੇ। ਇਸ ਪ੍ਰਕਾਰ ਮਾਲੀ ਮਾਲਣ ਤਾਂ ਹਿੰਦੂ ਪਹਿਰਾਵੇ ਵਿੱਚ ਪਹਿਲੇ ਤੋਰੇ ਗਏ। ਵਿਚਾਰੇ ਹਿੰਦੂ ਜਨਮ ਗੁਆ ਕੇ ਰੋਂਦੇ ਸੇ ਕਿ ਇਹ ਫਿਰ ਕਿਵੇਂ ਹੱਥ ਆਵੇ, ਪਰ ਫਿਰ ਵੀ ਸ਼ੁਕਰ ਹੈ ਕਿ ਜਨਮ ਦੀ ਥਾਂ ਹਿੰਦੂ ਪਹਿਰਾਵਾ ਤਾਂ ਫਿਰ ਆਇਆ। ਇਹਨਾਂ ਨੇ ਅਨੰਦਪੁਰ ਪਹੁੰਚ ਕੇ ਆਪਣੇ ਰਹਿਣ ਅਤੇ ਵਸਣ ਲਈ ਮਕਾਨ ਲਿੱਤਾ, ਵਣਜਾਰੇ ਬਣ ਕੇ ਉੱਥੇ ਨਿਰਵਾਹ ਕਰਨਾ ਆਰੰਭਿਆ ਅਤੇ ਹਕੀਮ ਸਾਹਿਬ ਵਾਸਤੇ ਇੱਕ ਹੋਰ ਮਕਾਨ ਲਿੱਤਾ। ਇੱਧਰ ਹਕੀਮ ਜੀ ਵੀ ਸਿੰਧੀ ਸਰੂਪ ਬਣਾ ਕੇ ਤੁਰਨੇ ਦੇ ਸਾਮਾਨ ਕਰਨੇ ਲੱਗੇ। ਗੁਲਾਬੇ ਜਦ ਅਨੰਦਪੁਰ ਜਾ ਕੇ ਰਹੇ ਤਦ ਮੁਸਲਮਾਨੀ ਜਲ ਜਲੋ ਇੱਕਦਮ ਅੱਖਾਂ ਅੱਗੋਂ ਦੂਰ ਹੋ ਗਿਆ। ਉਹ ਰੋਜ਼ ਦੀਆਂ ਪੰਜ ਵੇਲੇ ਦੀਆਂ ਅਨੇਕਾਂ ਮਸੀਤਾਂ ਦੀਆਂ ਬਾਂਗਾਂ, ਉਹ ਸ਼ਰਹ ਦੇ ਮਸਲਿਆਂ ਦੇ ਝਗੜੇ, ਉਹ ਮਾਰੋ ਕਤਲ ਕਰੋ ਕਾਫਰ ਹੈ ਮੁਲਹਿਦ ਹੈ ਮੁਸ਼ਰਕੈ ਦੇ ਫਤਵੇ ਸੁਪਨੇ ਵੱਤ ਬਿਲਾ ਗਏ। ਰੱਥਾਂ ਡੋਲਿਆਂ ਬਹਿਲੀਆਂ ਹਾਥੀਆਂ ਘੋੜਿਆਂ ਦੇ ਬਾਜ਼ਾਰਾਂ ਵਿੱਚ ਧੂਮ ਧੜਕ ਕੇ ਲੋਪ ਹੋ ਗਏ। ਬਾਜ਼ਾਰਾਂ ਦੇ ਰੋਲੇ ਅਤੇ ਬਾਗ ਦੇ ਲੁਕਵੇਂ ਨਾਚ, ਚਮਨਾਂ ਦੇ ਛਿਪਵੇਂ ਸ਼ਰਾਬੀ ਦੌਰ ਗੁੰਮ ਹੋ ਗਏ। ਹੁਣ ਇੱਕ ਚੁੱਪਚਾਪ ਸ਼ਾਂਤ ਅਤੇ ਇਕੱਲੀ ਥਾਂ ਦਾ ਵਸੇਬਾ ਮਿਲਿਆ, ਜਿੱਥੇ ਇੱਕ ਨਿੱਕੇ ਜਿਹੇ ਸ਼ਹਿਰ ਦੇ ਰੱਤਾਂ ਕੋ ਪਰੇ ਗਿਆ ਇੱਕ ਰਸਿਕਾਨ ਦਾ ਰਾਜ ਫੈਲ ਰਿਹਾ ਹੈ। ਠੰਡੀ ਅਤੇ ਸੁਹਾਵਣੀ ਸਤਲੁਜ ਨਦੀ ਇਕਾਂਤ ਨੂੰ ਹੋਰ ਵੀ ਰੂਪ ਦੇ ਦੇ ਕੇ ਸ਼ਾਂਤ ਰੋਆਂ ਵਿੱਚ ਵਗ ਰਹੀ ਹੈ। ਪਹਾੜੀ ਦਰਸ਼ਨ, ਸਬਜ਼ੇ, ਘਾਟੀਆਂ, ਹਰਿਆਵਲੀਆਂ ਚਿੱਤ ਨੂੰ ਖਲੇਰ ਅਤੇ ਖਿੰਡਾਵ ਤੋਂ ਜੁੜਨ ਵਾਲੇ ਰੁੱਖ ਵਿੱਚ ਲਿਜਾ ਰਹੇ ਹਨ। ਐਸੇ ਸੁਖਦਾਈ ਇਕਾਂਤ ਵਿੱਚ ਪਹੁੰਚ ਕੇ ਗੁਲਾਬਿਆਂ ਦਾ ਮਨ ਗੁਲਾਬ ਵਾਂਗੂ ਖਿੜ ਗਿਆ। ਹੁਣ ਸਹਿਜੇ ਸਹਿਜੇ ਮਹਾਰਾਜ ਜੀ ਦੇ ਸਤੋ ਗੁਣੀ ਪ੍ਰਤਾਪ ਵੱਲ ਦ੍ਰਿਸ਼ਟੀ ਲੱਗੀ ਪੈਣ। ਕਿੱਥੇ ਉਸ ਝੂਠੇ ਪਾਤਸ਼ਾਹ ਦੀਆਂ ਤਨਖਾਹਦਾਰ ਫੌਜਾਂ, ਕਿੱਥੇ ਪ੍ਰੇਮਮਈ ਸੰਗਤਾਂ ਦੇ ਜਮਘਟ, ਕਿੱਥੇ ਦਿਲੋਂ ਦੂਰ ਅਤੇ ਉੱਤੋਂ ਹਜ਼ੂਰ ਹਜ਼ੂਰ ਕਰਨ ਵਾਲੇ ਮੁਸਾਹਿਬ, ਕਿੱਥੇ ਇਹ ਤਨ ਮਨ ਤੋਂ ਕੁਰਬਾਨ ਹੋਏ ਹੋਏ ਸਿੱਖਾਂ ਦੇ ਸੱਚੇ ਪ੍ਰੇਮ ਅਤੇ ਕੁਰਬਾਨੀਆਂ। ਗੁਲਾਬਾ ਭਾਵੇਂ ਸੂਈਏ ਦਾ ਨੌਕਰ ਸੀ, ਅਰਸੂਹਾ ਲੈਂਦਾ ਹੀ ਦਿਨ ਰਾਤ ਬਿਤਾਉਂਦਾ ਸੀ, ਪਰ ਤਦ ਵੀ ਉਸਦੇ ਦਿਲ ਉੱਤੇ ਇਹ ਦਰਸ਼ਨ ਕੁਝ ਹੋਰ ਹੀ ਅਸਰ ਕਰਦੇ ਹਨ। ਉਹ ਆਪਣੇ ਮਾਲਕ ਦਾ ਕੰਮ ਵੀ ਕਰ ਰਿਹਾ ਸੀ, ਪਰ ਉਸਦਾ ਦਿਲ ਉਸਦੇ ਬਿਨਾਂ ਪੁੱਛੇ ਕਿਸੇ ਹੋਰ ਪਾਸੇ ਨੂੰ ਖਿੱਚਿਆ ਜਾ ਰਿਹਾ ਸੀ। ਸ਼ਬਦਾਂ ਦੀ ਕਨਕੋਰ ਦੋਹਾਂ ਮੀਆਂ ਬੀਬੀ ਨੂੰ ਅਨੇਕ ਵਾਰ ਖਿੱਚ ਖਿੱਚ ਕੇ ਦੀਵਾਨ ਦੇ ਨੇੜੇ ਲੈ ਜਾਂਦੀ। ਰਹਿਰਾਸ ਦਾ ਦੀਵਾਨ ਜਦ ਕਦੇ ਸਤਲੁਜ ਕਿਨਾਰੇ ਜਾ ਲੱਗਦਾ, ਤਦ ਵੱਡੇ ਰੁੱਖਾਂ ਦੇ ਓਲੇ ਹੋ ਕੇ ਦੋਵੇਂ ਜਣੇ ਕਈ ਵੇਰ ਪਾਠ ਅਤੇ ਕੀਰਤਨ ਸੁਣਦੇ। ਪਿਆਰੇ ਕਲਗੀਧਰ ਦਾ ਮਨਮੋਹਨ ਚਿਹਰਾ ਜਿਸ ਨੂੰ ਦੇਖ ਕੇ ਆ ਮੁਹਾਰੇ ਜੀਵ ਪ੍ਰੇਮੀ ਹੋ ਜਾਂਦੇ ਸੀ, ਇਹਨਾਂ ਪਰ ਵੀ ਆਪਣਾ ਅਸਰ ਪਾ ਰਿਹਾ ਸੀ। ਇੱਕ ਦਿਨ ਦੀ ਗੱਲ ਹੈ ਕਿ ਇੱਕ ਸਿੱਖ ਦਾ ਵਿਮਾਨ ਜਾ ਰਿਹਾ ਸੀ, ਜਿਸ ਦੇ ਨਾਲ ਅਨੇਕਾਂ ਸਿੱਖ ਸੰਗਤਾਂ ਸਨ। ਹਰ ਫੌਜੀ ਇੱਜ਼ਤ ਤੀਰਾਂ ਅਤੇ ਬੰਦੂਕਾਂ ਦੀ ਮਾਤਮੀ ਛਲਕ ਨਾਲ ਹੋਈ, ਅਤੇ ਮਹਾਰਾਜ ਦਾ ਖਾਸ ਨਫੀਰਖਾਨਾ ਮਾਰੂ ਦੀ ਦਿਲਖਿੱਚਵੀਂ ਸੁਰ ਵਿੱਚ ਵੈਰਾਗਮਈ ਸੁਰਾਂ ਵਜਾ ਰਿਹਾ ਸੀ। ਨਾਲ ਸੁਰੀਲੇ ਸ਼ਬਦ ਦਿਲਖਿੱਚਵੇਂ ਰਹਾ ਵਿੱਚ ਰਬਾਬ ਗਾਂਵ ਰਹੇ ਸੀ। ਇਹਨੇ ਨੂੰ ਕੀ ਦੇਖਦੇ ਹਨ ਕਿ ਸਿੱਖਾਂ ਦੇ ਸਰਤਾਜ ਕਲਗੀਧਰ ਜੀ ਸਰਪਟ ਘੋੜਾ ਸੱਟੀ ਚੱਲੇ ਆ ਰਹੇ ਹਨ। ਅਰ ਬਿਬਾਨ ਦੇ ਨੇੜੇ ਆਏ ਘੋੜੇ ਤੋਂ ਉਤਰ ਕੇ ਆਪਣਾ ਪਵਿੱਤਰ ਹੱਥ ਬਿਬਾਨ ਨੂੰ ਲਾ ਕੇ ਕਹਿੰਦੇ ਹਨ, ਜਾਓ ਸਪੁੱਤਰ, ਅਕਾਲ ਪੁਰਖ ਦੇ ਚਰਨਾਂ ਵਿੱਚ ਵਾਸਾ ਪਾਓ, ਧਨ ਜਨਮ ਸਫਲ ਆਉਣਾ। ਨਦੀ ਕਿਨਾਰੇ ਜਾ ਕੇ ਗੁਲਾਬੇ ਨੇ ਇੱਕ ਸਿੱਖ ਨੂੰ ਪੁੱਛਿਆ ਕਿ ਇਹ ਕੌਣ ਸੀ ਕਿ ਜਿਸ ਦੀ ਇਤਨੀ ਇੱਜ਼ਤ ਹੋਈ ਹੈ। ਇਹ ਇੱਕ ਕਿਰਤੀ ਸਿੱਖ ਸੀ ਜੋ ਥੋੜ੍ਹੀ ਜਿਹੀ ਕਿਰਤ ਕਰਕੇ ਪ੍ਰਸ਼ਾਦ ਛਕਦਾ ਹੁੰਦਾ ਸੀ ਅਤੇ ਬਾਕੀ ਦਿਨ ਰਾਤ ਗੁਰੂ ਮਹਾਰਾਜ ਜੀ ਦੀਆਂ ਸੰਗਤਾਂ ਦੀ ਸੇਵਾ ਵਿੱਚ ਖਰਚ ਕਰਦਾ ਹੁੰਦਾ ਸੀ। ਪਰਦੇਸੀ ਸੰਗਤਾਂ ਨੂੰ ਕੋਈ ਲੋੜ ਹੋਵੇ ਇਸਨੇ ਪੂਰੀ ਕਰਨੀ, ਗਰੀਬਾਂ ਦੇ ਅੰਨ ਬਸਤਰ ਦਾ ਫਿਕਰ ਕਰਨਾ, ਦੁਖੀ ਸੁਖੀ ਨੂੰ ਦਵਾ ਦਾਰੂ ਪਹੁੰਚਾਉਣਾ। ਹੁਣ ਕੁਝ ਚਿਰ ਤੋਂ ਇਸਨੂੰ ਅੰਨਿਆਂ 'ਤੇ ਦਇਆ ਵੱਧ ਗਈ ਸੀ। ਜਿੱਥੇ ਜਿੱਥੇ ਕਿਤੇ ਅੰਨਾ ਸੁਣਨਾ, ਮਹਾਰਾਜ ਦੇ ਦੁਆਲੇ ਲੈ ਆਉਣਾ, ਅੰਨ ਬਸਤਰ ਦੀ ਸੇਵਾ ਲੰਗਰੋਂ ਕਰਨੀ, ਕਿਸੇ ਨੂੰ ਰਾਗ ਵਿਦਿਆ ਸਿਖਾਈ, ਕਿਸੇ ਨੂੰ ਅਰਥ ਸਿਖਾ ਕੇ ਗਿਆਨੀ ਬਣਾਇਆ, ਇਹ ਕਾਰ ਗੁਰੂ ਘਰ ਵਿੱਚ ਅੱਗੇ ਹੀ ਹੈ ਸੀ। ਸਾਡੇ ਵਿੱਚ ਅੰਨੇ ਨੂੰ ਸੂਰਦਾਸ ਕਹਿੰਦੇ ਹਨ, ਪਰ ਇੱਥੇ ਅਨੰਦਪੁਰ ਵਿੱਚ ਇੱਕ ਪਾਠਸ਼ਾਲਾ ਦੀ ਡੋਲ ਇਸਨੇ ਟੋਰੀ ਹੈ। ਅੰਨਿਆਂ ਨੂੰ ਇਸਨੇ ਬਸਤਰ ਸੀਵਣੇ ਵੀ ਸਿਖਾਏ ਹਨ, ਇੱਥੋਂ ਤੱਕ ਕਿ ਸੂਈ ਵੀ ਧਾਗਾ ਵੀ ਅੰਨੇ ਆਪ ਪਾ ਲੈਂਦੇ ਹਨ। ਕਈ ਸਫ਼ਾ ਫੂੜੀਆਂ ਉਣਦੇ ਅਤੇ ਨਵਾਰਾਂ ਬੁਣਦੇ ਹਨ। ਅੱਜ 4 ਦਿਨ ਹੋਏ ਕਿ ਇਹ ਪਿਆਰਾ ਸਿੰਘ ਬਨ ਵਿੱਚੋਂ ਇੱਕ ਫੱਟੇ ਹੋਏ ਅੰਨੇ ਨੂੰ ਕੰਧਾੜੇ ਚੁੱਕੀ ਲਿਆ ਰਿਹਾ ਸੀ ਕਿ ਬਿਲਾਸਪੁਰ ਦੇ ਰਾਜਾ ਦੇ ਨੌਕਰਾਂ ਨੇ ਪਕੜ ਲਿੱਤਾ ਔਰ ਸੂਈਆਂ ਸੂਈਆਂ ਕਰਕੇ ਆਪਣੇ ਇਲਾਕੇ ਲੈ ਗਏ। ਇਸ ਨੂੰ ਕਿਹਾ ਗਿਆ ਕਿ ਕੇਸਾਂ ਦੀ ਬੇਅਦਬੀ ਕਰਾ ਕੇ ਠਾਕਰਾਂ ਦਾ ਉਪਾਸ਼ਕ ਹੋ ਜਾ, ਪਰ ਇਸਨੇ ਇੱਕ ਨਾ ਮੰਨੀ। ਛੇਕੜੇ ਇਸਨੂੰ ਜ਼ਹਿਰ ਦੀ ਕਟੋਰੀ ਦਿੱਤੀ ਗਈ। ਸਤਿਗੁਰਾਂ ਦਾ ਧਿਆਨ ਧਰ ਕੇ ਸਿੰਘ ਨੇ ਪੀ ਲਿੱਤੀ ਅਤੇ ਅਕਾਲ ਪੁਰਖ ਦਾ ਸ਼ੁਕਰ ਕਰਦੇ ਹੋਏ ਆਪਣੇ ਪਿਆਰੇ ਪ੍ਰਾਣ ਦੇ ਦਿੱਤੇ। ਰਾਜਾ ਦੇ ਨੌਕਰਾਂ ਨੇ ਇਸ ਦੀ ਲੋਥ ਬਨ ਵਿੱਚ ਸੁਟਾ ਦਿੱਤੀ, ਪਰ ਕਿਸੇ ਸਿੱਖ ਨੂੰ ਪਤਾ ਲੱਗ ਗਿਆ, ਉਹ ਮੋਢੇ 'ਤੇ ਚੁੱਕ ਕੇ ਇੱਥੇ ਲੈ ਆਇਆ। ਸੋ ਇਸ ਪਿਆਰੇ ਦੀ ਪਰਉਪਕਾਰ ਦੀ ਜ਼ਿੰਦਗੀ ਆਪਣੇ ਆਪ ਨੂੰ ਤਿਆਗ ਕੇ ਗੁਰੂ ਚਰਨਾਂ ਨਾਲ ਪ੍ਰੇਮ ਅਤੇ ਅੰਤ ਧਰਮ ਤੋਂ ਜਾਨ ਵਾਰਨ ਦੀ ਕੁਰਬਾਨੀ ਦੇ ਕਾਰਨ ਸਿੱਖਾਂ ਨੇ ਐਨੀ ਕਦਰ ਕੀਤੀ ਹੈ। ਗੁਰੂ ਦਸ਼ਮੇਸ਼ ਜੀ ਨੇ, ਜੋ ਸਿੱਖਾਂ ਨੂੰ ਪੁੱਤਾਂ ਤੋਂ ਵੱਧ ਪਿਆਰ ਕਰਦੇ ਹਨ, ਸਿੱਖ ਦਾ ਉਹ ਸਨਮਾਨ ਕੀਤਾ ਹੈ ਜੋ ਤੁਸੀਂ ਅੱਖੀਂ ਦੇਖਿਆ ਹੈ। ਹੋਰ ਪਾਤਸ਼ਾਹ ਡਰ ਦੇ ਕੇ ਧੱਕੇ ਨਾਲ ਰਾਜ ਕਰਦੇ ਹਨ, ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਕਰਕੇ ਹਨ ਕਿ ਆਪ ਪ੍ਰੇਮ ਅਤੇ ਸੱਚ ਨਾਲ ਦਿਲਾਂ ਪੁਰ ਰਾਜ ਕਰਦੇ ਹਨ। ਸਾਰੇ ਸਿੱਖ ਸਿਰ ਵਾਰਨੇ ਨੂੰ ਤਿਆਰ ਹਨ, ਪਰ ਗੁਰੂ ਜੀ ਛੋਟੇ ਤੋਂ ਛੋਟੇ ਸਿੱਖ ਨੂੰ ਵੱਡੇ ਪੁੱਤਰ ਨਾਲੋਂ ਵੀ ਵਧੀਕ ਪਿਆਰ ਕਰਦੇ ਹਨ। ਇਸ ਸਮਾਚਾਰ ਦਾ ਅੱਖਾਂ ਅੱਗੋਂ ਲੰਘਣਾ ਗੁਲਾਬੀ ਜੋੜੇ ਵਾਸਤੇ ਕਹਿਰ ਦਾ ਸਾਹਮਣਾ ਸੀ। ਕਿਸ ਥੋੜ੍ਹੇ ਜੀਵਨ ਪਿੱਛੇ ਮੁਸਲਮਾਨ ਹੋ ਗਏ ਹਾਂ, ਕਿੰਨੀ ਕੁ ਹੈ ਜ਼ਿੰਦਗੀ, ਅਸੀਂ ਕੈਸੇ ਦੁਸ਼ਟਾਂ ਕੇ ਧਰਮ ਅਵਤਾਰ ਦੀ ਨਗਰੀ ਵਿੱਚ ਇਸ ਲਈ ਆਏ ਹਾਂ ਕਿ ਉਸ ਨਾਲ ਧਰੋਹ ਕਰੀਏ। ਤਿਰਕਾਰ ਹੈ ਸਾਡੇ ਜੀਵਨ ਪਰ, ਤਿਰਕਾਰ ਸਾਡੇ ਸਵਾਸਾਂ ਪਰ। ਅਸੀਂ ਪੌਣ ਪਾਣੀ ਅੰਨ ਤਿੰਨਾਂ ਨੂੰ ਭ੍ਰਿਸ਼ਟ ਕਰ ਰਹੇ ਹਾਂ। ਕਿਆ ਹੀ ਚੰਗਾ ਹੁੰਦਾ ਕਿ ਅਸੀਂ ਮਰ ਜਾਂਦੇ ਔਰ ਸੰਸਾਰ ਤੋਂ ਇਸ ਉਪਕਾਰੀ ਵਾਂਗ ਨਿਸ਼ਕਲੰਕ ਜਾਂਦੇ। ਇਸ ਤਰ੍ਹਾਂ ਦੇ ਪਛਤਾਵੇ ਵਿੱਚ ਰਾਤ ਬਤੀਤ ਹੋਈ, ਦਿਨ ਚੜ੍ਹਿਆ, ਪਰ ਉਹਨਾਂ ਦੇ ਭਾਗ ਦੂਸਰੇ ਦਿਨ ਕੀ ਦੇਖਦੇ ਹਨ ਕਿ ਫੌਜਾਂ ਵਾਲੇ ਕਲਗੀਧਰ ਜੀ ਇੱਕ ਖੁੱਲ੍ਹੇ ਪਾਸੇ ਨਦੀ ਵੰਨੀ ਪੱਧਰ ਜਿਹੀ 'ਤੇ ਖੜ੍ਹੇ ਹਨ। ਚਰਨੀ ਪਤਲੀ ਜਿਹੀ ਜੁੱਤੀ ਹੈ, ਤੀੜ ਕਛਹਿਰਾ, ਗਲ ਨਿੱਕੀ ਅੰਗੀ ਅਤੇ ਸਿਰ 'ਤੇ ਨਿੱਕੀ ਦਸਤਾਰ ਹੈ। ਇੱਕ ਸਰੀਰ ਮੁਰਦੇ ਵਾਂਗ ਪਿਆ ਹੈ। ਕਲਗੀਧਰ ਜੀ ਆਪ ਉਸਦੇ ਸਿਰ ਹੱਥ ਫੇਰ ਰਹੇ ਹਨ ਔਰ ਕੁਛ ਕਹਿ ਰਹੇ ਹਨ ਅਤੇ ਇੱਕ ਸਿੱਖ ਹੋਰ ਪਾਸ ਖੜ੍ਹਾ ਹੈ। ਕੋਈ 2 ਮਿੰਟ ਦੇ ਬਾਅਦ ਉਹ ਮੁਰਦਾ ਜਿਹੀ ਦੇ ਉੱਠ ਕੇ ਬੈਠ ਗਈ ਔਰ ਗੁਰਚਰਨਾਂ ਨੂੰ ਲਿਪਟ ਗਈ। ਗੁਲਾਬੇ ਨੇ ਜਦ ਪਤਾ ਕੱਢਿਆ ਤਾਂ ਮਲੂਮ ਹੋਇਆ ਕਿ ਸਤਿਗੁਰ ਜਾਗਤਾ ਹੈ ਦੇਵ। ਸ੍ਰੀ ਕਲਗੀਧਰ ਜੀ ਕਈ ਵੇਰ ਨੀਂਦਰ ਦੇ ਬੜੇ ਹੀ ਘੱਟ ਵਾਕਫ ਹੁੰਦੇ ਹਨ। ਕਦੇ ਕਦੇ ਰਾਤ ਤ੍ਰਿਪਹਿਰੇ ਤੋਂ ਪਹਿਲੇ ਹੀ ਨਿਕਲ ਕੇ ਬਾਹਰ ਚਲੇ ਜਾਂਦੇ ਹਨ, ਪਰ ਆਪਣੇ ਵਿਹਲੇ ਸਿਰ ਦੀਵਾਨ ਵਿੱਚ ਪਹੁੰਚ ਜਾਂਦੇ ਹਨ। ਅੱਜ ਆਪ ਨਦੀ ਕਿਨਾਰੇ ਇੱਕ ਸ਼ਿਲਾਪੁਰ ਐਸੇ ਨਿਜਾਨੰਦ ਵਿੱਚ ਮਗਨ ਹੋ ਕੇ ਬੈਠੇ ਕਿ ਪੋਹ ਫੁਟਾਲਾ ਹੋ ਗਿਆ। ਇਸ ਵੇਲੇ ਕੀ ਦੇਖਦੇ ਹਨ ਕਿ ਕੋਈ ਰੁੜਿਆ ਆ ਰਿਹਾ ਹੈ ਔਰ ਕਿਨਾਰੇ 'ਤੇ 2 ਰਾਹੀ ਜਾ ਰਹੇ ਹਨ। ਇੱਕ ਕੋਈ ਪੰਡਿਤ ਹੈ ਅਤੇ ਇੱਕ ਕੋਈ ਮੁਸਲਮਾਨ ਹੈ। ਬ੍ਰਾਹਮਣ ਤਾਂ ਇਹ ਕਹਿ ਕੇ ਤੁਰ ਪਿਆ ਕਿ ਕਿਤੇ ਮਲੇਛ ਨਾ ਹੋਵੇ। ਮੁਸਲਮਾਨ ਨੇ ਤੱਕ ਕੇ ਕਿਹਾ, ਸੂਰਤ ਤਾਂ ਕਿਸੇ ਕਾਫਰ ਦੀ ਹੈ, ਮਰਨ ਦਿਓ, ਜਿੰਨੇ ਮਰਨ ਉਹਨੇ ਹੀ ਚੰਗੇ। ਕਲਗੀਧਰ ਜੀ ਸੁਣ ਕੇ ਹੱਸੇ, 4 ਚੁਫੇਰੇ ਤੱਕੇ ਅਰ ਕਿਹਾ, ਮੇਰੇ ਪਿਆਰੇ ਦੇ ਹੱਥਾਂ ਦੀ ਕਾਰੀਗਰੀ ਨਿਰਜੀਵ ਜਲ ਅਣਜਾਣ ਪੁਣੇ ਨਾਲ ਨਾਸ਼ ਕਰਨੇ ਲੱਗਾ ਹੈ। ਇਹ ਕਹਿ ਕੇ ਛਾਲ ਮਾਰੀ ਔਰ ਉਸਨੂੰ ਕੱਢ ਲਿਆਏ ਅਤੇ ਯਤਨ ਕਰਕੇ ਉਸਨੂੰ ਹੋਸ਼ ਲਿਆਂਦੀ। ਨੋਟ: ਇਹ ਆਦਮੀ ਜਿਸਨੂੰ ਕਲਗੀਧਰ ਪਾਤਸ਼ਾਹ ਨੇ ਬਚਾਇਆ, ਇਹ ਰਾਜੇ ਬਿਲਾਸਪੁਰ ਦਾ ਇੱਕ ਅਹਿਲਕਾਰ ਭਾਰਾ ਗੁਰਦਰੋਹੀ ਸੀ। ਅੱਜ ਉਸਦੀ ਇਸਤਰੀ ਨੇ ਕਿਸੇ ਭੈੜੇ ਕਾਰਨ ਕਰਕੇ ਸਵੇਰੇ ਹੀ ਉਸਨੂੰ ਸੁੱਤਿਆਂ ਪਿਆ ਹੀ ਕਿਸੇ ਨਸ਼ੇ ਵਿੱਚ ਬੇਹੋਸ਼ ਨੂੰ ਨਦੀ ਵਿੱਚ ਸੁਟਵਾ ਦਿੱਤਾ ਸੀ, ਜਿਸ ਨੂੰ ਹੁਣ ਮਹਾਰਾਜ ਜੀ ਨੇ ਹੋਸ਼ ਆਉਂਦੀ ਸੀ। ਅੱਜ ਤੋਂ ਉਸਦਾ ਵੈਰ ਪ੍ਰੇਮ ਵਿੱਚ ਬਦਲ ਗਿਆ। ਉਸਦੀ ਪਾਪ ਭਰੀ ਜ਼ਿੰਦਗੀ ਪਲਟਾ ਖਾ ਕੇ ਸਿੱਖੀ ਵਿੱਚ ਵਟੀਜ ਗਈ। ਗਜਰਾਜ ਸਿੰਘ ਬਣ ਕੇ ਮਹਾਰਾਜ ਦੇ 6 ਲਈ ਜੰਗ ਵਿੱਚ ਸ਼ਹੀਦੀ ਪਾਈ। ਇਸ ਤਰ੍ਹਾਂ ਦੇ ਕਲਗੀਧਰ ਜੀ ਦੇ ਦਰਸ਼ਨ, ਕਲਗੀਧਰ ਜੀ ਦੀਆਂ ਸੰਗਤਾਂ ਦੇ ਦੀਦਾਰ, ਕਲਗੀਧਰ ਜੀ ਦੇ ਕੌਤਕ ਗੁਲਾਬਿਆਂ ਦੇ ਦਿਲ ਨੂੰ ਪੂਰੀ ਨਾ ਜਾਣ ਵਾਲੀ ਸਿੱਖ ਨਾਲ ਭਰ ਰਹੇ ਹਨ, ਕਿਉਂਕਿ ਸਮਝਦੇ ਹਨ ਕਿ ਹਿੰਦੂ ਧਰਮ ਕੱਚਾ ਧਰਮ ਹੈ। ਅਸੀਂ ਮੁੜ ਹਿੰਦੂ ਨਹੀਂ ਹੋ ਸਕਦੇ, ਪਰ ਫਿਰ ਵੀ ਮਨ ਬੇਨਤੀ ਕਰ ਰਿਹਾ ਹੈ। ਜਿਕਰਾਂ ਦੀ ਇਸ ਗੁਰਬਾਣੀ ਦੇ ਬਿਰਹੇ ਵਿੱਚ ਹੈ, ਕਰਮਹੀਣ ਤਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।